मन का अंग। मन के मते चालिए, मन के मते अनेक, जो मन पर असवार हैं, सो साधु कोई एक।
मंदिर से रोशनी चाहते है कि मन सहन का छोटा जा लफ्ज है, लेकिन ये बहुत बड़ी ताकत का मालिक है। बड़े बड़े भक्ति मार्ग दे निकले, सब इसने हड्डियां का ढेर कर दिता, और अज तक इसने किसी को नेक सलाह नहीं दिती। चाहे कोई गृहस्थी है, चाहे कोई त्यागी है, अनेक इस दियाँ समुद्र दियाँ लहर की तरह, मन दियाँ लहर समुद्र दियाँ लहर नो भी ज़्यादा तेज है। वो कह लगे कि यदा यह मतलब ही नहीं, कोई कोई मन के उपर सवार ही नहीं सी, किसी ने मन ही बस दे ही नहीं किया। वो कहते कोई विरला विरला साधु है करोड़ों के लखा दे जिसने मन के उत्ते सवारी कर रखी है।
दिस इज द बानी ऑफ कबीर साहब एंड इन दिस हिम ही टॉक्स अबाउट माइंड। ही सेज दैट For saying the word mind is very little, but the mind is the owner of very great power. It has destroyed many people, and the waves of mind is much more stronger than the waves of the ocean. But it doesn't mean that the mind is very much powerful and nobody has climbed it or nobody has dominated over it. But he says that from millions or from trillions, there is only few are there. There are the souls who have dominated over the mind.
Man ke mate na chaliye, man ke mate anek, jo मन पर असवार है, सो साधु कोई एक। मन मोरी दसंसार है, गुरु मुरीद कोई साध, जो माने गुरु बचन को तो काम तगाद।
कबीर साहब कहते हैं कि ना लीए कि केड़ा मन के सवार है। वो कहते सारी दुनिया मन के अगे मरीद है, मरीद नाम मुर्दे का है। हुण नवाउण वाले की मर्जी है, मुर्दे के उपर विष्टा पावे, मुर्दे के उपर चाहे साबण लावे या अतर छिड़के, चाहे उसनों मूदा करके नुआए या सिधा करके नुआए, लेकिन मुर्दे का कोई इतराज नहीं उस नवाउण वाले दे अगे। इस तरह असी लोग मन के अगे मुर्दे हैं। मन की मर्जी है सानू विशियां दे विच लाए, मन की मर्जी है सानू शराबां बाबां दे विच लावे, मन की मर्जी है सानू भजन करन देवे या ना करन देवे। असी मन दे के कुछ भी नहीं करते गे, और मन नु असी जवाब भी नहीं पूछ सकते कि तू सानू इस पासे क्यों लाना है।
नाउ कबीर साहब सेज दैट हु हैज डोमिनेटेड ओवर द माइंड, देयर आर वी ऑल द वर्ल्डली पीपल एंड इवन वी पीपल वी आर ऑल दैट बॉडी अगेंस्ट द माइंड एंड इट इज अप टू द मैन हु इज गिविंग हु इज क्लीनिंग द डेड बॉडी टू क्लीन इट विद सोप और विद शैम्पू और पुटिंग सम good sense or to put dirt on the body. The dead body cannot rebel against him. And we are also a dead body against our mind. It is our mind, it is up to our mind whether to keep us enjoying the worldly pleasures or whether to take us to the side of God, the side of devotion. or whether to always keep us coming and going from this world. We cannot do anything because we are all dead body against our mind.
और जो दसवें द्वार दे विच पहुंच के साध गति नु प्राप्त हो जांदा है वो जिस तरह दुनिया मन दे अगे मुर्दी हुई बैठी है वो अपने गुरु दे अगे इसे तरह दा मुर्दा हो जांदा है, मरीद बन जांदा गुरु दा। हुण गुरु दी मर्जी है उस नु वडियाई दे दे, गुरु दी मर्जी है उस नु कोई उस दी नियादरी करावे, लेकिन वो हर हाल तो खुशी दे विच हुंदा है और वो गुरु दे भाणे दे विच चलदा है और गुरु दी रजा दे विच रहिंदा है।
दोज़ हू रीच टू दसवां द्वार and control over their mind, they become the dead body, just like the dead body against the master, and they completely surrender to master. And after that it is master's will to give him name and fame, or it is to master to give him insult in this world. He cannot do anything of his own, and he does not do anything of his own because he has completely surrendered to his guru, his master.
ऐसा साधु अपने गुरु के अगे बस मुर्दे की न्याई रहा है और गुरु के अगे कुछ भी नहीं, कोई सवाल नहीं कर सकता, कोई उसका जवाब नहीं कर सकता गा। जिधर नु गुरु चलावे उधर नु चुप करके तुर जाता है।
सच साधु हु हैज रीच्ड टू दसवां द्वार, दे आर डेड बॉडी अगेंस्ट देयर गुरु एंड ही नेवर पुट, सच सोल्स नेवर पुट एनी क्वेश्चन टू द मास्टर, वेयर एवर मास्टर टेल्स देम टू गो विदाउट हेजिटेशन और विदाउट आस्किंग एनी क्वेश्चन they go wherever master, whatever master wants them to do, they do without asking any question about that.
satsang de vich aam hi dassa janda hai ke man jehda hai eh brahm di ansh hai te kutti de rehn wala hai, jab tak assi simran de jiye man wapas is te ghar nahi le jande ge unna chir man de taap vicha to bachan da sawal hi paida nahi hunda ga, jab sadi aatma te kutti to upar dasme dwar de vich pahunch jandi hai pher hi sanu sad gati prapt hundi hai.
Very often it is said in the satsang that mind is of the same essence as that of Brahm and it has its origin as Brahm, and unless we take our mind to Brahm, that is its real home, we cannot get cooperation from the mind. And unless we reach up to the third plane after crossing the two planes, we cannot achieve the position of sadgati. And when we have achieved the position of sad, when we have achieved the sad position, at that time we are free from the tricks, we are free from the clutches of mind.
Mana mori da sansar hai, guru mori da koi sad, jo mane guru bachan ko taan ka mata agad, man ko maru patak ke tuk tuk hai ja, विश्व की क्यारी बोए के लुनता क्यों पछताए।
हुण कबीर साहब कहिंदे आ, मैं तां अभ्यास दे जरिए मन नूं पटक के जमीन ते मारूंगा और इह इसदा चूरा चूरा कर दूंगा, क्योंकि मन ਦਿਉਦੀ ਕਿਆਰੀ ਬੀਜ ਕੇ ਅੱਜ ਜਦੋਂ ਉਸਦਾ ਫਲ ਖਾਣਾ ਪੈਂਦਾ ਹੈ ਹੁਣ ਪਸਤਾਉਂਦਾ ਹੈ। ਗਾਂ ਵਾਸਤੇ ਫੇਰ ਇਹ ਦਿਉਦੀਆਂ ਕਿਆਰੀਆਂ, ਦਿਉਦੇ ਖੇਤ, ਦਿਉਦੇ ਬਾਗ ਫੇਰ ਪਿਛੇ ਬਕਾਰਾਂ ਦੇ ਲਾ ਰਿਹਾ ਹੈ। ਜਦ ਫੇਰ ਇਸ ਨੂੰ ਖਾਣੇ ਪਏ, ਬਿਮਾਰੀਆਂ ਸਰੀਰ ਦੇ ਉੱਤੇ ਹਿਸਾਬ ਕਿਤਾਬ ਦੇਣਾ ਪਿਆ, ਇਹ ਫਿਰ ਪਸਤਾਏਗਾ।
ਨਾਉ ਕਬੀਰ ਸਾਹਿਬ ਸੇ ਦੈਟ ਆਈ ਵਿਲ ਕਿਲ ਮਾਈ ਮਾਈਂਡ ਵਿਦ ਦੀ ਹੈਲਪ ਆਫ ਮੈਡੀਟੇਸ਼ਨ, ਬਿਕੋਜ਼ ਨਾਉ ਹੀ ਇਜ਼ ਸੋਇੰਗ ਦਾ ਸੀਡਸ ਆਫ ਦੀ ਪੋਇਜ਼ਨ ਦੈਟ ਇਜ਼ ਦਾ ਵਰਲਡਲੀ ਪਲੇਜ਼ਰ, ਐਂਡ ਵੈਨ ਦੈਟ seeds will sprout and it has to eat the fruit of that poison, and again it will sow the seeds of the poison, and again it will he will have to do that. So I will kill my mind with the help of meditation so that it may not again sow the seeds of poison, and again I am not to eat the fruit of that poison.
Money call की क्यारी बोए के लुनता क्यों पूछताए मन को मारूं पटक के टूक टूक जाए टूटे पीछे फिर जोड़े बीच गांठ पर जाए।
Now Kabir Sahib says that if you will throw your mind away by killing it into pieces, by cutting it into pieces, then also there are some chances that it will again come together and it has such a power that he can again become alive.
ਕਬੀਰ ਸਾਹਿਬ ਦੇ ਕਹਿਣ ਦਾ ਭਾਵ ਹੈ ਕਿ ਜਿੰਨਾ ਚਿਰ ਅਸੀਂ ਮਨ ਨੂੰ ਇਸ ਦੇ ਘਰੇ ਵਾਪਸ ਬਰਮ ਦੇ ਵਿੱਚ ਨਹੀਂ ਪਹੁੰਚਾ ਦਿੰਦੇ ਉਹਨਾਂ ਚਿਰ ਤੁਸੀਂ ਮਨ ਦੇ ਉੱਤੇ ਇਤਬਾਰ ਹੀ ਨਾ ਕਰੋ।
ਕਬੀਰ ਸਾਹਿਬ ਮੀਨ ਟੂ ਸੇ ਦੈਟ ਅਨਲੈਸ ਵੀ ਟੇਕ ਆਵਰ ਮਾਈਂਡ ਟੂ ਇਟਸ ਰੀਅਲ ਹੋਮ ਯੂ ਸ਼ੁੱਡ ਨੈਵਰ ਰਿਲਾਈ ਔਨ ਯਰ ਮਾਈਂਡ।
ਮਨ ਕੋ ਮਾਰੂੰ ਪਟਕ ਕੇ ਟੂਕ ਟੂਕ ਜਾਏ टूटे पीछे फिर जुरे बीच गांठ पर जाए ये मनी फाटक पिछोर ले सब आपा मिट जाए पिंगल है पियो पियो करे तांको काल न खाए।
ਹੁਣ ਕਬੀਰ ਸਾਹਿਬ ਕਹਿੰਦੇ ਆ ਤੁਸੀਂ ਮਨ ਨੂੰ ਸ਼ਬਦ ਨਾਮ ਦੀ ਕਮਾਈ ਦੇ ਨਾਲ ਮਸਤ ਕਰ ਲਓ ਇਹ ਮਨ ਪਿੰਗਲਾ ਹੋ ਜਾਏਗਾ ਔਰ ਪਿੰਗਲਾ ਹੋ ਕੇ ਇਹ ਵੀ ਪਰਮਾਤਮਾ ਦੀ ਭਗਤੀ ਦੇ ਵਿੱਚ ਲੱਗ ਜਾਏਗਾ ਔਰ ਇਹ ਵੀ ਸਾਡਾ ਸੱਚਾ ਮਿੱਤਰ ਬਣ ਜਾਏਗਾ।
ਨਾਉ ਕਬੀਰ ਸਾਹਿਬ ਸੇਜ਼ ਦੈਟ ਯੂ ਵਿਨ ਯੋਰ ਮਾਈਂਡ ਵਿਦ ਦੀ with the meditation on Shabad Naam, and because of the meditation on Shabad Naam your mind will become lame and actionless and he will also help you in the devotion of God.
Jai mani phatak pichor le sab aapa mit jaye पिंगल है पियो पियो करे ताको काल न खाए मन पंचों के बस परा मन के बस ने पांच जित देखूं तित दां लगी जित पागूं तित आंच।
ਕਬੀਰ ਸਾਹਿਬ ਕਹਿੰਦੇ ਆ ਮਨ ਵਿਚਾਰੇ ਦੇ ਕੀ ਵਸ ਹੈ ਮਨ ਵੀ ਪੰਜਾਂ ਤਾਕਤਾਂ ਦੇ ਵਸ ਦੇ ਵਿੱਚ ਆਇਆ ਹੋਇਆ ਹੈ।
ਨਾਉ ਕਬੀਰ ਸਾਹਿਬ ਸੇ ਦੈਟ ਵਾਟ ਇਜ਼ ਇਨ ਕੰਟਰੋਲ ਆਫ ਪੂਅਰ ਮਾਈਂਡ ਪੂਅਰ ਮਾਈਂਡ ਇਜ਼ ਆਲਸੋ ਕੰਟਰੋਲਡ ਬਾਈ ਦੀ ਫਾਈਵ ਗ੍ਰੇਟ ਪਾਵਰਸ।
ਉਹ ਕਹਿਣ ਲੱਗੇ ਮੈਂ ਜਿਹੜੇ ਪਾਸੇ ਵੀ ਦੇਖਦਾ ਹਾਂ ਕਦੇ ਕਾਮ ਦੀ ਅੱਗ ਲੱਗੀ ਹੈ ਕਦੇ ਕ੍ਰੋਧ ਦੀ ਅੱਗ ਲੱਗੀ ਹੋਈ ਹੈ ਕਦੇ ਮੋਹ ਦੀ ਇਹਨਾਂ ਅੱਗਾਂ ਦੇ ਵਿੱਚ ਵਿਚਾਰਾ ਇਹ ਵੀ ਸੜ ਰਿਹਾ ਹੈ।
Now he says that wherever I am looking, I am seeing the fire burning, somewhere the fire of lust is burning, somewhere the fire of anger, attachment, egoism and greed is burning, and that poor mind is being burnt in the five fires.
मन पांचों के बस परा मन के बस ने पांच जित देखूं तित दां लगी, जित पागूं तित आंच, कबीर बैरी सबल हैं, एक जीव अर्प पांच, अपने अपने साध को बहुत न चावे नाच।
कबीर साहब कहंदे के जीव एक है, दुश्मने दे पंज है, फिर उन्हां पंजां दा केड़ा एक है? वो भी आपो अपने वादा नूं नाच नचाउंदे है, कदे काम आपदा नाच नचाउंदा है, कदे क्रोध आपदा नाच नचाउंदा है, इसे तरह लोह मोह हंकार आपो अपने नाच दे विच नचा रहे है।
कबीर साहब से दैट देयर इज वन सोल which is troubled by the five great powers, and these five great powers are also not together. The power of lust, or the enemy, yes, the power of lust is making the soul to dance according to his will. The power of anger is making that soul to dance according to his will. Similarly, the other powers are also making the soul dance according to their will.
ਅੱਖਾਂ ਜਿਹੜੀਆਂ ਹੈ ਉਹ ਸੋਹਣੇ ਰੂਪ 'ਤੇ ਲੈ ਜਾਂਦੀਆਂ ਹੈ, ਜਵਾਨ ਦੀ ਇੰਦਰੀ ਸਾਨੂੰ ਚੰਗੇ ਖਾਣਿਆਂ 'ਤੇ ਲੈ ਜਾਂਦੀ ਹੈ, ਕੰਨਾਂ ਦੇ ਜਿਹੜੇ ਇੰਦਰੀ ਹੈ ਉਹ ਸਾਨੂੰ ਅੱਛੇ ਅੱਛੇ ਰਾਗਾਂ ਦੇ ਉੱਤੇ ਲੈ ਜਾਂਦੇ ਹੈ ਕਿ ਜਿਸਮ ਦੇ ਅੰਦਰ ਸਾਰੇ ਸਰੀਰ ਦੇ ਦੁਸ਼ਮਣ ਬੈਠੇ ਹੈ।
ਸਿਮਿਲਰਲੀ ਅਵਰ ਆਈਜ਼ ਆਰ ਟੇਕਿੰਗ ਅਸ ਟੂ ਵੈਰੀ ਬਿਊਟੀਫੁਲ ਸਾਈਟਸ, ਅਵਰ ਟੰਗ ਇਜ਼ ਟੇਕਿੰਗ ਅਸ ਔਨ ਵੈਰੀ ਟੇਸਟੀ ਫੂਡਸ ਐਂਡ ਟੇਸਟੀ ਪਲੇਸਸ, ਐਂਡ ਅਵਰ ਈਅਰਸ ਆਰ ਟੇਕਿੰਗ ਅਸ melodious outward music. Similarly, all the organs of our body are our enemies, and they are dragging us outside from our body, spreading us in the world.
Kabir bari saval hai, ek jeev arp panch, apne apne स्वाद को बहुत न चावे नाच, कबीर मन तो एक है, पावे तहां लगाए, पावे गुरु की भगत कर, पावे विशाकमाए।
ਹੁਣ ਬੜੀ ਸੋਚ ਵਿਚਾਰ ਦੀ ਗੱਲ ਹੈ। ਕਬੀਰ ਸਾਹਿਬ ਕਹਿੰਦੇ ਆ ਮਨ ਤੁਹਾਡਾ ਇੱਕ ਹੈ, ਇਸ ਤੋਂ ਤੁਸੀਂ ਇੱਕ ਹੀ ਕੰਮ ਲੈ ਸਕਦੇ ਹੋ, ਚਾਹੇ ਤਾਂ ਵਿਸ਼ੇ ਵਿਕਾਰ ਕਮਾ ਲਓ, ਚਾਹੇ ਗੁਰੂ ਦੀ ਭਗਤੀ ਕਰਾ ਲਓ, ਇੱਕ ਹੀ ਕੰਮ ਲੈ ਸਕਦੇ, ਦੋ ਨਹੀਂ ਕਰ ਸਕਦਾ।
Now it is a matter of thinking. That Kabir Sahib says that you have only one mind, and your mind can do only one work at a time. Either you make him work to enjoy the worldly pleasures, or you make him work in the devotion of God, because he can do only one work at a time.
Guru Nanak Sahib bhi kehnde hai eh rasta hai tab oh na hal hai, rasta tusi ikko hi prapt kar sakde ho, chahe vishyan da kar lo chahe naam da rasta prapt kar lo.
Kabir Sahib, Guru Nanak Sahib says that when that taste of nectar is coming, the other tastes are interestless. When that taste of nectar is coming, the other taste finds no place there. We can either enjoy the taste of Shabadna, or we can enjoy the taste of the worldly pleasures.
Kabir man to ek hai, paave tahan lagaye, paave guru ki bhagat kar, paave vishakmaye, man ke mare ban gaye, bani taj bas ऐ कबीर क्या कीजिए, ये मन ठहरा नहीं।
गुरु कबीर साहब कहते हैं कदे तो मन कहता है भगती करो, की लेना ग्रस्त दे विचों, की लेना इस दुनिया दे विचों, ये बन दे विच जंगल दे विच चला जाता है, जंगल दे विच सलाह दे दिंदा है के की भगती दे विच पिया है, चलो घर नूं चलीए। इसे तरह मन वह कहते कि ना जंगल दे विच मन ठहरता है, ना वस्ती दे विच मन ठहरता है।
Now Kabir Sahib says that sometimes the mind will say that come on and let us go in the forest and do the devotion of God. What is left in this world? What is left in the married life? Let us leave the home and go in the forest and do meditation. But when we go to the forest, the same mind advises us that what is left in the forest and devotion of God? Let us go back and enjoy the married life. Similarly, obeying the dictates of mind,
मैं अपनी जिंदगी दे विच कई साधु देखे जेड़े घरों साधु हो गए त्याग करके, लेकिन वो जिंदगी आपकी पूरी बाहर बता नहीं सके, आखिर फिर बस्ती के अंदर आके उन्होंने उही बल्कि अगे ना भी भली हालत देखी।
In my life I have seen many sadhus who left their homes as the sadhus do and they became renunciate, but they didn't spend their whole life out of their home, and once again they came to their home and their area, and when they came back again into the married life, again into their household life, early life, their condition was worse than before.
ਇਹ ਮਨ ਹੀ ਹੈ ਜਦੋਂ ਅਸੀਂ ਘਰੋਂ ਤਾਂ ਅਭਿਆਸ ਵਾਸਤੇ ਆਉਂਦੇ ਹਾਂ ਵੀ ਚਲੋ ਭਜਨ ਬੈਠੀਏ ਉੱਥੇ ਬੜਾ ਚੰਗਾ ਹੈ, ਔਰ ਮਨ ਹੀ ਇੱਥੇ ਸਾਨੂੰ ਆ ਕੇ ਨੀਂਦ ਦਵਾਉਂਦਾ ਹੈ, ਮਨ ਹੀ ਇੱਥੇ ਸਾਡੇ ਅੰਦਰ ਦਰਦ ਪੈਦਾ ਕਰਦਾ ਹੈ, ਮਨ ਹੀ ਸਾਨੂੰ ਅੰਦਰੋਂ ਕਹਿ ਦਿੰਦਾ ਕੀ ਲੈਣਾ ਭਜਨ ਅਭਿਆਸ ਕਰਕੇ। ਖੁਦ ਹੀ ਸੋਚ ਕੇ ਦੇਖ ਲਓ ਸਾਡਾ ਰੋਜ਼ ਹੀ ਸੰਘਰਸ਼ ਮਨ ਦੇ ਨਾਲ ਚੱਲਦਾ ਹੈ।
ਐਂਡ ਦਿਸ ਇਜ਼ ਓਨਲੀ ਬਿਕੋਜ਼ ਆਫ ਦ ਮਾਈਂਡ ਦੈਟ ਵੀ ਆਰ ਕਮਿੰਗ ਫਰੋਮ ਆਵਰ ਹੋਮ ਟੂ ਡੂ ਮੈਡੀਟੇਸ਼ਨ ਵੀ ਆਰ ਕਮਿੰਗ ਹਿਅਰ ਫਰੋਮ ਆਵਰ ਹੋਮ ਟੂ ਡੂ ਮੈਡੀਟੇਸ਼ਨ ਬਟ ਵੈਨ ਵੀ ਕਮ ਹਿਅਰ ਐਂਡ ਸਟਾਰਟ ਡੂਇੰਗ ਮੈਡੀਟੇਸ਼ਨ ਇਟ ਬ੍ਰਿੰਗਸ ਅਸ ਸਲੀਪ, it creates pain, and sometimes it creates the atmosphere of, sometimes it creates the dryness within us, saying that what is the use of doing meditation here. So this is because of our mind, which is always taking us from the devotion of God.
Sada jati tajarba hai ke sant mat de vich auna man de naal ladai mul lain hai.
This is my personal experience that to come on the path of sant mat is to ask for the fighting with mind.
Man ke mare bani taj basti mahe, kahe kabir kya kijiye, ye man thehre na ਸਭ ਕਾ ਤਨ ਹਰ ਲੀਨ ਬਿਨਾ ਸੀਸ ਕਾ ਚੋਰਵਾ ਪੜਾ ਨ ਕਾਹੂ ਚੀਨ।
ਕਬੀਰ ਸਾਹਿਬ ਕਹਿੰਦੇ ਆ ਤੁਸੀਂ ਇਹ ਨਾ ਕਹੋ ਕਿ ਸਾਨੂੰ ਉਸ ਦੂਰ ਦੁਨੀਆਂ ਦੇ ਵਿੱਚ ਮਨ ਖਰਾਬ ਕਰਦਾ ਹੈ, ਪਰ ਲੋਕੀ ਤੱਕ ਤਿਲਕੁਟੀ ਤੱਕ ਸੂਖਸ਼ਮ ਔਰ ਕਾਰਨ ਦੇਸ਼ ਤੱਕ ਮਨ ਸਾਡੇ ਸਾਥ ਜਾਂਦਾ ਹੈ ਔਰ ਸਾਡਾ ਸਭ ਦਾ ਧੰਨ ਫਿਰ ਲੈਂਦਾ ਹੈ।
ਨਾਉ ਕਬੀਰ ਸਾਹਿਬ ਸੇਜ਼ ਦੈਟ ਯੂ ਡੋਂਟ ਥਿੰਕ ਦੈਟ ਓਨਲੀ ਇਨ ਦ ਫਿਜ਼ੀਕਲ ਵਰਲਡ ਯੂ ਆਰ ਟ੍ਰਬਲਡ, ਯੂ ਆਰ ਡਿਸਟਰਬ ਬਾਈ ਦ ਮਾਈਂਡ, ਬਟ ਅਨਲੈਸ ਵੀ ਕ੍ਰੋਸ ਦ ਸੈਕੰਡ ਪਲੇਨ ਐਂਡ ਅਪ ਟੂ ਦੀ ਰੀਜਨ ਆਫ ਤ੍ਰਿਲੋਕੀ, ਮਾਈਂਡ ਆਲਵੇਸ ਡਿਸਟਰਬਸ ਅਸ ਇਨ ਦੀ ਆਸਟਰਲ ਐਂਡ ਦੀ ਲੋਅਰ ਫਾਲਨ ਪਲੇਨ, ਮਾਈਂਡ ਆਲਵੇਸ ਡਿਸਟਰਬਸ ਅਸ।
ਫਿਰ ਉਹ ਕਹਿੰਦੇ ਬਿਨਾ ਸੀਸ ਤੋਂ ਇਹ ਸੂਰਮਾ ਹੈ ਔਰ ਪਤਾ ਹੀ ਨਹੀਂ ਲੱਗਣ ਦਿੰਦਾ ਜਦੋਂ ਸਾਡੇ ਧਨ ਨੂੰ ਚੁਰਾ ਲੈਂਦਾ ਹੈ, ਔਰ ਇਸ ਦਾ ਕੋਈ ਰੰਗ ਰੂਪ ਹੀ ਨਹੀਂ ਦਿਸਦਾ ਗਾ ਕਿ ਜਦੋਂ ਆ ਕੇ ਸਾਨੂੰ ਐਸੀ ਸਲਾਹ ਦੇ ਦਿੰਦਾ ਹੈ ਕਿ ਭਜਨ 'ਚ ਨਹੀਂ ਬੈਠਣ ਦਿੰਦਾ ਗਾ, ਔਰ ਉਦੋਂ ਪਤਾ ਲੱਗਦਾ ਹੈ ਜਦੋਂ ਸਾਨੂੰ ਇਹ ਆਪਦੇ ਦਾਅ ਪੇਚਾਂ ਦੇ ਵਿੱਚ ਪਾ ਕੇ ਵਿੱਚ ਵਕਾਰਾਂ ਦੇ ਵਿੱਚ ਲਾ ਦਿੰਦਾ ਹੈ।
ਐਂਡ ਦੈਨ ਹੀ ਸੇਜ਼ ਦੈਟ ਹੀ ਇਜ਼ ਦੀ ਬ੍ਰੇਵ ਵਿਦਆਊਟ ਹੈਡ, ਵੈਨ ਹੀ ਕਮਸ ਟੂ ਬਲੰਡਰ ਅਸ ਵੀ ਕੈਨੋਟ ਈਵਨ ਸੀ ਹਿਮ, we feel his presence there or we feel his that he has come and taken our wealth. Only then when he has taken everything from us.
तीन लोक चोरी पाई सबका तन हर लीन बिना शीश का चोरवा पड़ा न कहूँ कीन चोर परोसे लाया बस तू चुराए पहले बांधो साको चोर आप बंद जाए कबीर ये मन मशकरा कह जा मार्ग साहेब मिले तहन चाले कोस
साडे लोग सिर्फ दो ही आदमी दस सकते हैं दो ही हस्तियां दस सकदियां हैं यहां तक कोई दुश्मन साडे लोग दस सकदा है या कोई साधु दस सकदा है क्योंकि दुश्मन ने तो सानू अलानिया कह देना कि तेरे विच नुक्स है ਸਾਨੂੰ ਉਸ 'ਤੇ ਗੁੱਸਾ ਨਹੀਂ ਕਰਨਾ ਚਾਹੀਦਾ ਆਪਦਾ ਨੁਕਸ ਛੱਡ ਦੇਣਾ ਚਾਹੀਦਾ ਹੈ ਸਾਧੂ ਨੇ ਕਹਾਣੀ ਪਾ ਕੇ ਕਹਿ ਦੇਣਾ ਵੀ ਤੁਹਾਡੇ 'ਚ ਇਹ ਨੁਕਸ ਹੈ ਇਸ ਨੁਕਸ ਨੂੰ ਕੱਢ ਲਓ ਅਤੇ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਹੋ
ਨਾ ਓਨਲੀ ਟੂ ਪੀਪਲ ਕੈਨ ਦਿਸ ਨਾ ਓਨਲੀ ਟੂ ਪੀਪਲ ਕੈਨ ਪੁਆਇੰਟ ਆਊਟ ਅਵਰ ਫੋਲਟਸ ਈਦਰ ਅ ਸਾਧੂ ਸੇਂਟ ਕੈਨ ਪੁਆਇੰਟ ਆਊਟ ਅਵਰ ਫੋਲਟ ਔਰ ਅਵਰ ਐਨੀਮੀ ਕੈਨ ਪੁਆਇੰਟ ਆਊਟ ਅਵਰ ਫੋਲਟ ਅਵਰ ਐਨੀਮੀ ਵਿਲ ਪੁਆਇੰਟ ਆਊਟ ਅਵਰ ਫੋਲਟਸ ਬਾਈ ਟੌਂਟਿੰਗ ਅਸ But then also we should not be upset with him, but we should try to remove that fault which is in us. And the saint or sadhu will tell us about our fault or point out our faults by telling stories or by giving examples of other people or by using any parables. But the thing is, the question is that we have to remove our faults.
ਲੇਕਿਨ ਕਬੀਰ ਸਾਹਿਬ ਕਹਿੰਦੇ ਇਹ ਮਨ ਮਸ਼ਕਰਾ ਉਹ ਕਹਿੰਦੇ ਇਹ ਹਰ ਇੱਕ ਨਾਲ ਮਸ਼ਕਰੀਆਂ ਕਰਦਾ ਹੈ ਮਖੌਲ ਕਰਦਾ ਹੈ ਔਰ ਜਦੋਂ ਕੋਈ ਸਾਡੇ ਨੁਕਸ ਦੱਸਦਾ ਹੈ ਅਸੀਂ ਫਿਰ ਗੁੱਸਾ ਮੰਨਦੇ ਹਾਂ ਮੈਨੂੰ ਇਹ ਬਾਤ ਕਹਿ ਦਿੱਤੀ ਲੇਕਿਨ ਜਿੱਧਰ ਪਰਮਾਤਮਾ ਮਿਲਦਾ ਭਗਵਾਨ ਮਿਲਦਾ ਹੈ ਉੱਧਰ ਇੱਕ ਕਦਮ ਚੁੱਕਣ ਵਾਸਤੇ ਵੀ ਤਿਆਰ ਨਹੀਂ ਹੁੰਦਾ ਗਾ
ਬਟ ਕਬੀਰ ਸਾਹਿਬ ਸੇ ਦੈਟ ਦਿਸ ਮਾਈਂਡ ਇਜ਼ ਅ ਮਿਸਚੀਵਿਅਸ ਵਨ ਹੀ ਇਜ਼ ਆਲਵੇਸ ਪਲੇਇੰਗ ਮਿਸਚੀਫ ਵਿਦ ਐਵਰੀਬਾਡੀ ਇਫ ਐਨੀਬਾਡੀ ਇਜ਼ ਪੁਆਇੰਟਿੰਗ ਅਵਰ ਫੋਲਟਸ ਇਨਸਟੈਡ ਆਫ ਰਿਮੂਵਿੰਗ ਅਵਰ ਫੋਲਟਸ ਵੀ ਆਰ ਬਿਕਮਿੰਗ ਅਪਸੈਟ ਵਿਦ ਹਿਮ ਐਂਡ ਇਫ ਐਨੀਵਨ ਐਡਵਾਈਸਸ ਅਸ ਟੂ ਵਾਕ ਔਨ ਦ ਪਾਥ ਆਫ ਦ ਡਿਵੋਸ਼ਨ ਆਫ ਗੋਡ The mind is not ready to walk even a step on that path.
Duniya vichari kis ganti de vich hai tusi dekh lo ke Parasar ne 86000 vara tap kita aur purna yogi hoke ghar nu aa reya siga raste de vich nadi pendi sigi aur utthe mala khana kha reya siga oh mala nu kehne lagya ke mainu jaldi paar karne main sraap de dunga oh kehnda khana kha ke mahatma ji paar karunga ਉਹ ਕਹਿੰਦਾ ਨੇ ਮੈਂ ਸ਼ਰਾਪ ਦੇ ਦੂੰ ਕਿਉਂਕਿ ਜੇ ਹੱਟ ਜੋਗੀ ਹੁੰਦੇ ਆ ਇਹਨਾਂ ਕੋਲ ਬਰਦਵਾ ਦੇਣ ਨੂੰ ਤਿਆਰ ਹੋ ਜਾਂਦੇ ਆ ਹੁਣ ਜੋ ਕੰਮ ਮਾਤਾ ਪਿਤਾ ਕਰ ਲੈਂਦੇ ਬੱਚੇ ਵੀ ਕਰ ਲੈਂਦੇ ਹੈ ਮਲਾਹ ਦੀ ਲੜਕੀ ਨੇ ਕਿਹਾ ਕਿ ਪਿਤਾ ਜੀ ਮੈਂ ਹੁਣ ਲਗਾ ਦਿੰਦੀ ਹਾਂ ਉਸਨੂੰ ਤੁਸੀਂ ਆ ਜਲਦੀ ਖਾਣਾ ਖਾਓ ਉਹ ਖਾਣਾ ਖਾਣ ਲੱਗਿਆ ਲੜਕੀ ਨੇ ਜੋ ਰੱਸਾ ਖੋਲਿਆ ਬੇੜੀ ਦਾ ਹੱਥ ਚੱਪੂ ਲਿਆ ਉਸ ਕਿਨਾਰੇ ਜਾਵੜੀ ਕਹਿੰਦੀ ਆਓ ਮਹਾਤਮਾ ਜੀ ਬੈਠੋ ਜਦ ਬੈਠੇ ਸਾਰੀ ਜ਼ਿੰਦਗੀ ਜੰਗਲਾਂ ਦੇ ਵਿੱਚ ਰਹੇ ਸੀ ਔਰਤ ਦੀ ਕਦੇ ਸ਼ਕਲ ਨਹੀਂ ਦੇਖੀ ਸੀਗੀ ਔਰ ਉਹ ਉਸ ਲੜਕੀ ਨੂੰ ਕਹਿਣ ਲੱਗਿਆ ਜਦੋਂ ਉਸ ਲੜਕੀ ਨੂੰ ਭੋਗ ਬਲਾਸ ਦਾ ਖਿਆਲ ਕੀਤਾ ਉਹ ਕਹਿਣ ਲੱਗੀ ਦੇਖੋ ਜੀ ਤੁਸੀਂ ਮਹਾਤਮਾ ਪੁਰਸ਼ ਹੋ ਅਸੀਂ ਇੱਕ ਮਾਛੀ ਹੁੰਦੇ ਹਾਂ ਮੱਛੀ ਖਾਣ ਵਾਲੇ ਸਾਡੇ ਮੂੰਹ 'ਚ ਬਦਬੂ ਆਉਂਦੀ ਹੈ ਹੁਣ ਉੱਥੇ ਮਨ ਨਹੀਂ ਰੋਕਿਆ ਕਹਿਣ ਲੱਗਿਆ ਤੂੰ ਯੋਜਨ ਕਧਾਰੀ ਹੋ ਜਾ ਕਿਆ ਤੇਰੇ ਵਿੱਚੋਂ ਚਾਰ ਚਾਰ ਮੀਲ ਕਸਤੂਰੀ ਦੀਆਂ ਲਪਟਾਂ ਆਉਣ ਫਿਰ ਉਹ ਕਹਿਣ ਲੱਗੀ ਕਿ ਸੂਰਜ ਦੇਵ ਦਾ ਦੇਖਦਾ ਹੈ ਆਪਣੇ ਮੰਦ ਕਰਮਾਂ ਦੀ ਗਵਾਹੀ ਦੇਵੇਗਾ ਲੇਕਿਨ ਮਨ ਨਹੀਂ ਰੋਕਿਆ ਉਸ ਵੇਲੇ ਕਹਿਣ ਲੱਗਿਆ ਇੱਥੇ ਅੰਧੇਰਾ ਹੋ ਜਾਵੇ ਔਰ ਮਨ ਨਹੀਂ ਰੋਕਿਆ ਉੱਥੇ ਆਪਦੀ ਕਮਾਈ ਖਤਮ ਕਰ ਲਈ ਫਿਰ ਉਹ ਲੜਕੀ ਕਹਿਣ ਲੱਗੀ ਦੇਖ ਕਿ ਜਲ ਦੇਵਤਾ ਆਪਣੇ ਮੰਦ ਕਰਮਾਂ ਦੀ ਗਵਾਹੀ ਦੇਵੇਗਾ ਲੇਕਿਨ ਮਨ ਨਹੀਂ ਰੋਕਿਆ ਉਹ ਕਹਿਣ ਲੱਗਿਆ ਇੱਥੇ ਬਰੇਤੀ ਹੋ ਜਾਵੇ ਸੋ ਕਹਿਣ ਦਾ ਭਾਵ ਜੋ ਕਮਾਈ ਉਹਨੇ 88,000 ਵਰਾਂ ਦੇ ਵਿੱਚ ਕੀਤੀ ਸੀਗੀ, ਜਿਹੜਾ ਜਪ ਤਪ ਵਗੈਰਾ ਕੀਤਾ ਸੀਗਾ, ਉਹ ਇੱਕ ਮਿੰਟ ਵੀ ਜੀ ਕੁਹਾ ਕੇ ਘਰੇ ਆ ਗਿਆ। ਔਰ ਇਹ ਤੋਂ ਵੱਡੀ ਹੋਰ ਮਸ਼ਕਰੀ ਕੀ ਹੋ ਸਕਦੀ ਹੈ।
What is the question of the worldly people? There was one yogi named Parashar, and he meditated, he performed his practices for 88,000 years, and he became the perfect yogi. So when he was coming back to his home, he had to cross one river. So when he came to the bank of river, he told that ferryman that you take me on the other side. But at that time that ferryman was taking his lunch. So he told Yogi Parashar that you wait for some time, and after I finish my lunch I will take you on the other side. But Yogi Parashar was very much full of egoism. He was very much proud that he is a yogi. So he told him that you take me right now, otherwise I will curse you. So he was very much, that ferryman was very much afraid. So as you know that the thing or the profession or the occupation which the father is doing, the children also know a little bit of it, the skill like that. So that ferryman's daughter was also knowing how to sail the boat. So she said to her father that, "Father, you don't worry, I will take this yogi on the other side. You take your lunch." So when that girl was a young girl, and when that young girl took that Yogi Parashar on the boat, and when they came in the middle of the river, Yogi Parashar had the desire to enjoy lust with that girl. So he told that girl that, "I want to do that." So that girl told him that, "You are yogi and I am just a daughter of ferryman, and we have been eating fish, so the bad smell of the fish is coming from my mouth, and that is not good for you because you are yogi, you are very pure." So he said that you don't worry about the bad smell, and using his supernatural powers he gave her the boon, and he told her that, "I am giving you such a thing with which your mouth will have very good smell of the musk, and that smell will spread in the area of 4 miles from this place." And in that way he used some of his supernatural powers. And after that the girl made another excuse that the sun, God's sun, is looking at us, and he will witness in the court of God that we have done this bad deed. So he told that girl that, "You don't worry about God's son also." And then he using some more supernatural powers, he removed the light of sun, and he formed just like fog, and nobody could see them. And after that girl again made one excuse that, "We are sailing in the river, and the water of river will witness that we have done this bad deed." So he said, "You don't worry about that. I will change this water into the sand, and nobody is there who can look us. And using all his supernatural powers, he turned that water into the sand, only for the sake of enjoyment of that lust. So he spoiled all the earnings of his practices, which he had earned in that 88,000 years, just in a moment to enjoy that lust. And that was because of his mind.
ਕਬੀਰ ਮਨ ਮਸ਼ਕਰਾ ਕਹਿ ਤੁਮਨੇ ਰੋਸ ਜਾ ਮਾਰਗ ਸਾਹਿਬ ਮਿਲੈ ਤਹਾਂ ਨਾ ਚਾਲੈ ਕੋਸ ਜੇਤੀ ਲਹਿ ਸਹਿਜ ਹੀ ਰਾਨੀ
ਉਤਨੀਆਂ ਜ਼ਿਆਦਾ ਦੌੜੇ ਦੀ ਹੈ ਅਤੇ ਸਮੁੰਦਰ ਦੀ ਵੀ ਉਤਨੀਆਂ ਲਹਿਰਾਂ ਹੈ ਨਹੀਂ ਜਿਤਨੀਆਂ ਇਸ ਦੀਆਂ ਲਹਿਰਾਂ ਜ਼ਿਆਦਾ ਹੈ।
Now Kabir Sahib said that the speed of the waves of mind is so much that the waves of ocean can also not compete with the speed of the waves of mind.
ਲੇਕਿਨ ਜੇ ਤੁਸੀਂ ਸ਼ਬਦ ਨਾਮ ਦੀ ਕਮਾਈ ਕਰੋ ਇਸ ਨੂੰ ਅੰਦਰਲਾ ਰਾਗ ਸੁਣਾ ਦਿਓ ਤਾਂ ਤੁਹਾਡੇ ਅੰਦਰ ਸਹਿਜ ਹੀ ਉਸ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ।
But if you meditate on Shabad Naam and make your mind hear the sweetest melody which is coming from within, you can also experience the light of soul within you easily.
ਹੋਰ ਕਿਸੇ ਵੀ ਤਰੀਕੇ ਅਸੀਂ ਸਾਧਨ ਨਾਲ ਮਨ ਨੂੰ ਵੱਸ ਨਹੀਂ ਕਰ ਸਕਦੇ, ਚਾਹੇ ਜਪ ਕਰੀਏ, ਤਪ, ਪੂਜਾ ਪਾਠ ਕੁਛ ਵੀ ਕਰੀਏ, ਲੇਕਿਨ ਉਹ ਉਹਨਾਂ ਸਾਧਨਾਂ ਨਾਲ ਅਸੀਂ ਮਨ ਨੂੰ ਵੱਸ ਨਹੀਂ ਕਰ ਸਕਦੇ। ਮਨ ਨੂੰ ਵੱਸ ਕਰਨ ਦਾ ਇੱਕੋ ਹੀ ਸਾਧਨ, ਇੱਕੋ ਹੀ ਤਰੀਕਾ ਹੈ, ਇਸ ਨੂੰ ਤੁਸੀਂ ਅੰਦਰਲਾ ਰਾਗ ਸੁਣਾ ਦਿਓ, ਅੰਦਰਲਾ ਸ਼ਬਦ ਸੁਣਾ ਦਿਓ, ਧੁਨ ਸੁਣਾ ਦਿਓ। ਸ਼ਬਦ ਜਿਹੜਾ ਸਾਡਾ ਮਨ ਹੈ ਉਹ ਬਿੰਨਿਆ ਜਾਏਗਾ, ਜਿਹੜਾ ਹਿਰਨ ਦੀ ਤਰ੍ਹਾਂ ਭਟਕਦਾ ਫਿਰਦਾ ਉਹ ਟਿਕ ਜਾਏਗਾ।
We cannot control our mind by using any other means. No matter we do many japas, tapas, any austerities, giving donations and doing any other good virtues, but still we cannot control our mind. There is only one way with which we can control our mind, is that of Shabad Naam. When we make our mind hear that melodious sound which is coming from within and which is within us, if you make your mind hear that at least even for once, the mind which is wandering here and there like the deer will be in your control.
ਸਾਡੇ ਉੱਥੇ ਕੰਗਰ ਦੇ ਵਿੱਚ ਬਹੁਤ ਭਾਰੇ ਭਾਰੇ ਸੱਪ ਕੋਬਰੇ ਹੁੰਦੇ ਸੀਗੇ ਔਰ ਉਹ ਇਹ ਕਹਿੰਦੇ ਹੁੰਦੇ ਸੀਗੇ ਇਨਸਾਨ ਦੇ ਮੂੰਹ ਲਾ ਕੇ ਕਿ ਪਿੱਛੇ ਡਿੱਗ ਮੇਰੇ 'ਤੇ ਕਿਉਂ ਡਿੱਗਦਾ ਹੈ। ਲੇਕਿਨ ਜੋ ਵੀ ਲੋਕਾਂ ਨੂੰ ਉੱਥੇ ਫੜਦਿਆਂ ਨੂੰ ਦੇਖਦਾ ਹੁੰਦਾ ਸੀ, ਜੋ ਵੀ ਆ ਕੇ ਉੱਥੇ ਆਪਣੀ ਬੀਨ ਅਲਾਪਣ ਲੱਗ ਜਾਂਦੇ ਸੀਗੇ, ਸੱਪ ਬੀਨ 'ਤੇ ਮਸਤ ਹੋ ਕੇ ਉਹਨਾਂ ਦੀ ਬੀਨ ਦੇ ਉੱਤੇ ਆ ਕੇ ਇਸ ਤਰ੍ਹਾਂ ਡੰਗ ਲਾਉਣੇ ਸ਼ੁਰੂ ਕਰ ਦਿੰਦਾ ਔਰ ਉਹ ਕੱਪੜਾ ਸਿੱਟ ਕੇ ਸੱਪ ਨੂੰ ਫੜ ਲੈਂਦੇ ਔਰ ਉਹ ਸੱਪ ਜਿਹੜੇ ਜ਼ਹਿਰ ਵਾਲੀ ਥੈਲੀ ਸੀਗੀ ਉਹ ਦਵਾਈ ਜੀ ਲਾ ਕੇ ਉਸਦੀ ਉਹ ਕੱਢ ਦਿੰਦੇ ਸੀਗੇ, ਜਿਹੜਾ ਸੱਪ ਸੀ ਉਹ ਹਾਰਮਲੈਸ ਹੋ ਜਾਂਦਾ ਸੀ, ਆਮ ਉਹ ਗਲਾਂ ਦੇ ਵਿੱਚ ਪਾਈ ਫਿਰਦੇ ਹੁੰਦੇ ਸੀਗੇ, ਸੱਪ ਉਸੇ ਤਰ੍ਹਾਂ ਜਿਉਂਦਾ ਹੁੰਦਾ ਸੀ। ਇਸੇ ਤਰ੍ਹਾਂ ਸੰਤਾਂ ਮਹਾਤਮਾ ਨੂੰ ਮਨ ਦੀ ਕਮਜ਼ੋਰੀ ਦੇ ਮੁਤਾਲਕ, ਮਨ ਦੇ ਡੰਗਾਂ ਦੇ ਮੁਤਾਲਕ ਗਿਆਨ ਹੁੰਦਾ ਹੈ। ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਤੁਸੀਂ ਇਸ ਨੂੰ ਬਸ ਅੰਦਰ ਸ਼ਬਦ ਨਾਮ ਦੀ ਲੱਜੇ ਦੇ ਦਿਓ, ਮਨ ਮਨ ਦੇ ਡੰਗਾਂ ਤੋਂ ਹਮੇਸ਼ਾ ਵਾਸਤੇ ਤੁਸੀਂ ਬਚ ਜਾਓਗੇ।
There is one river named Gugar, and in that area I have seen that there were many big cobras and big snakes who were biting the snake, biting the man, and as soon as they would bite the man would lose his consciousness and he would die. But I have seen that the snake charmers, how they were coming and they were controlling that harmful snakes and cobras. They were playing the bean, the musical instrument. And this is the weak point of snake, that he is interested in listening to the sound of that bean. And when anyone is playing that bean, they come to that place and they start enjoying that. And taking advantage of that time, that snake charmers, they were catching or capturing that snake and they were taking out the bag of poison from their mouth. And after that, they were keeping the snakes or the cobras in their neck. The snake was not dying. The snake was still alive, but they were poisonless, they were motionless, they were harmless, because they were not motionless. And similarly, the saints know the weak point of the mind. They know that if the mind will hear the sweetest melody of insight, it will become harmless and it will not do anything. They have full knowledge of the bites and the weak points of the mind.
ਜੇਤੀ ਲਹਿਰ ਸਮੁੰਦਰ ਕੀ ਤੇਤੀ ਮਨ ਕੀ ਦੌਰ ਸਹਿਜ ਹੀ ਰਾਨੀ ਪੁਜੈ ਜੋ ਮਨ ਆਵੈ ਠੌਰ ਸਮੁੰਦਰ ਲਹਿਰ ਮਨ ਲਹਿਰੇ ਕਨਿਆਏ ਕੇਤੀ ਆਈ ਸਮਾਏ ਹੈ ਕੇਤੀ ਜਾ जाए बिसराए।
हम कबीर साहब कहने लगे कि समुंदर दियां लहरां तो बहुत थोड़ियां हैं और मन दियां लहरां बहुत ज्यादा है, और एक लहर चली जाती है दूसरी आ जाती है, पहली लहर नु असीं भुल जांदे आ दूसरी नवी होर अगे आ जाती है।
Now Kabir Sahib said that the waves of the ocean are less, but the waves of mind are much more. One wave is coming and going, and we forget it. And as soon as we forget it, the another wave of mind is coming.
Samundar lehar to thodiya, man lehar kan aaye, ke tiya ismaaye जाए बिसराए। कबीर लहर समुंदर की केती आवे जाहे, बलिहारी वादास को उलट समावे।
Now Kabir Sahib says that there is no doubt in the fact that the waves of mind are much more than the waves of ocean, but still I lay down my life, I sacrifice myself on that sadhu, on that servant of God who had controlled the waves of mind and who send back the waves of mind from the place where they were coming.
Kabir lehar samundar ki keti aave jaahe, balihari vaadas ko ulat samaave vaahe। दौड़त दौड़त दौड़िया यह लग मन की दौड़, दौड़ थकी मन थिर भया, बसते ठोर की ठोर।
Themselves with the Shabad now. that is about the sadhu or the servant. Is that clear or I should repeat all?
Daudate daudate daudiya ye lagi mane ki daud, दौड़त की मन थिर भया, बसते ठोर की ठोर। पहले ये मन काग था, करता जीवन कात, अब तो मन हंसा पया, मोती चुग चुग खात।
साहब कहते हैं कि पहला जब अस दुनियादार लोग होंगे साढ़े मन की बचा तां जैसी होंगी है, जिस तरह तां का कम है इच्छा वगैरह खोलना, और साडा मन भी की करता है, एक कदे शराब से जाता है, कदे कबाब से जाता है, कदे विशे बकार कमाता है, पहले खोटे कर्म दे विच डल जाता है।
Now Kabir Sahib says that in the beginning, when we were only the mere worldly man, the condition of our mind was just like crow. What a crow is doing, he is going and sitting over the dirt, and is always enjoying that dirt. In the same way, our mind was, the condition of our mind was also like the crow, and it was always enjoying, and it was always finding the pleasure in enjoying the worldly pleasures that is there.
ਜਦ ਇੱਥੇ ਮਨ ਨੂੰ ਅਸੀਂ ਸ਼ਬਦ ਨਾਮ ਦੀ ਲੱਜੇ ਦੇ ਦਿੰਦੇ ਹਾਂ, ਇਹਨੂੰ ਆਪਣੇ ਘਰ ਬ੍ਰਹਮ ਦੇ ਵਿੱਚ ਪਹੁੰਚਾ ਦਿੰਦੇ ਹਾਂ, ਇਹੀ ਮਨ ਫਿਰ ਹੰਸ ਦੀ ਕਤੀ ਦੇ ਵਿੱਚ ਹੋ ਜਾਂਦਾ, ਹੰਸ ਹੋ ਜਾਂਦਾ, ਫਿਰ ਮੋਤੀ ਚੂਰ ਚੂਰ ਕੇ ਖਾਂਦਾ ਹੈ. ਮੋਤੀ ਕੀ ਹੈ? ਸ਼ਬਦ ਨਾਮ ਦੀ ਕਮਾਈ ਹੈ.
ਐਂਡ ਵੈਨ ਵੀ ਗਿਵ ਦ ਟੇਸਟ ਆਫ ਦ ਸ਼ਬਦ ਟੂ ਦ ਸੇਮ ਮਾਈਂਡ, ਐਂਡ ਵੈਨ ਵੀ ਟੇਕ ਅਵਰ ਐਂਡ ਵੈਨ ਵੀ ਟੇਕ ਦ ਸੇਮ ਮਾਈਂਡ ਟੂ ਇਟਸ ਰੀਅਲ ਹੋਮ, ਆਫਟਰ ਦੈਟ ਦ ਸੇਮ ਮਾਈਂਡ ਬਿਕਮਸ like the swan, and he, instead of eating that dirt, he eats the pulse. What is the pulse? Pulse are the pulse is the shabad nama.